ਤਰਤੀਬ ਚ ਨਾਰਾ ਬੁਲੰਦ ਕੀਤਾ ਗਿਆ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਏ। ਇਸ ਨਾਰੇ ਨੂੰ ਲੈ ਕੇ ਖਾਲਸਾ ਅੱਗੇ ਵਧਿਆ। ਇਸ ਦੇ ਰਸਤੇ ਵਿੱਚ ਚਰਖੀਆਂ ਆਈਆਂ, ਇਸ ਦੇ ਰਸਤੇ ਵਿੱਚ ਆਰੇ ਆਏ, ਰੰਬੀਆਂ ਆਈਆਂ, ਫਾਂਸੀਆਂ ਆਈਆਂ, ਗੋਲੀਆਂ ਆਈਆਂ, ਤੋਪਾਂ ਆਈਆਂ, ਬਰੂਦ ਆਇਆ। ਹਰ ਮੁਸ਼ਕਲ ਨੂੰ ਅਬੂਰ ਕਰਦਾ ਖਾਲਸਾ ਚਲਾ ਗਿਆ। ਇੱਕ ਦਿਨ ਆਇਆ, ਇਹ ਆਪਣੀ ਮੰਜ਼ਲੇ ਮਕਸੂਦ ਉੱਤੇ ਪਹੁੰਚ ਗਿਆ। ਉਰਦੂ ਦਾ ਸ਼ਾਇਰ ਕਹਿੰਦਾ, ਹਮ ਤੋ ਅਕੇਲੇ ਹੀ ਬੜੇ ਥੇ ਮੰਜ਼ਲ ਕੀ ਜਾਨਬ, ਹਮ ਸਫ਼ਰ ਮਿਲਤੇ ਗਏ ਕਾਰਵਾਂ ਬਣਤਾ ਗਏ। ਮੁਸਲਮਾਨ ਫਕੀਰ ਸਾਈਂ ਬੁੱਲੇ ਸ਼ਾਹ ਨੇ ਕਿਹਾ ਕਿ ਹੀਰਿਆਂ ਵਾਲੇ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਦੁਨੀਆਂ ਨੇ ਵੇਖਿਆ ਉਹ ਬਹਾਦਰ ਨੌਜਵਾਨ, ਉਹ ਬਹਾਦਰ ਪੰਜਾਬੀ, ਉਹ ਅਣਖੀਲੇ ਆਸ਼ਕ ਜਿਹੜੇ ਤੱਤੀਆਂ ਤਵੀਆਂ 'ਚ ਬਹਿੰਦੇ ਸੀ। ਕੁਦਰਤ ਰਾਣੀ ਨੇ ਉਹਨਾਂ ਨੂੰ ਪੰਜਾਬ ਦਾ ਤਖ਼ਤ ਦੇ ਦਿੱਤਾ, ਉਹ ਤਖ਼ਤਾਂ ਉੱਤੇ ਬਹਿਣ ਲੱਗ ਪਏ। ਜਿਨ੍ਹਾਂ ਦੀਆਂ ਖੋਪੜੀਆਂ ਲੈਂਦੀਆਂ ਸੀ, ਕੁਦਰਤ ਨੇ ਉਹਨਾਂ ਦੇ ਸਿਰ ਉੱਤੇ ਸ਼ਾਹੀ ਤਾਜ ਰੱਖ ਦਿੱਤਾ। ਜਿਨ੍ਹਾਂ ਦੇ ਬੰਦ ਬੰਦ ਕੱਟੇ ਜਾਂਦੇ ਸੀ, ਉਹਨਾਂ ਦੀਆਂ ਬਾਹਾਂ ਉੱਤੇ ਕੋਈ ਨੂਰ ਹੀਰਾ ਵੱਜਣ ਲੱਗ ਪਿਆ। ਜਿਨ੍ਹਾਂ ਦੇ ਸਿਰਾਂ ਦੇ ਜਲੂਸ ਨਿਕਲਦੇ ਸੀ, ਉਹਨਾਂ ਦੇ ਸ਼ਾਹੀ ਜਲੂਸ ਨਿਕਲਣ ਲੱਗ ਪਏ। ਸਿੱਖ ਰਾਜ ਭਾਗ ਦੇ ਮਾਲਕ ਬਣ ਗਏ। ਡੇਢ ਲੱਖ ਮਰਬਾ ਮੀਲ ਵਿੱਚ ਸਾਡਾ ਕੇਸਰੀ ਝੰਡਾ ਚੁੱਲ ਗਿਆ। ਉਹ ਜਿੱਥੇ ਅੱਜ ਕੱਲ੍ਹ ਚੀਨੀਆਂ ਨੇ ਕਬਜ਼ਾ ਕਰ ਲਿਆ, ਉਹਨਾਂ ਤਿੱਬਤ ਦੀਆਂ ਪਹਾੜੀਆਂ ਤੋਂ ਲੈ ਕੇ ਕਾਬਲ ਦੀਆਂ ਜੂਹਾਂ ਤੱਕ ਸਤਿ ਸ੍ਰੀ ਅਕਾਲ ਦੇ ਜੈਕਾਰੇ ਗੂੰਜ ਉੱਠੇ। ਉਸ ਵੇਲੇ ਸਿੱਖਾਂ ਦੀ ਸ਼ਾਨ ਬੜੀ ਬੁਲੰਦ ਸੀ। ਕਿਸੇ ਵੀ ਜਿਉਂਦੀ ਕੌਮ ਦੀਆਂ ਤਿੰਨ ਨਿਸ਼ਾਨੀਆਂ ਹੁੰਦੀਆਂ ਨੇ, ਕੌਮ ਦਾ ਝੰਡਾ, ਕੌਮ ਦੀ ਰਾਜਧਾਨੀ ਤੇ ਕੌਮ ਦਾ ਲੀਡਰ। ਉਸ ਵੇਲੇ ਸਾਡੀ ਰਾਜਧਾਨੀ ਸੀ ਲਾਹੌਰ, ਸਾਡਾ ਲੀਡਰ ਸੀ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, ਔਰ ਸਾਡਾ ਰਾਜ ਸੀ, ਝੰਡਾ ਸੀ ਕੇਸਰੀ। ਦਰੇ ਖੈਬਰ ਦੀਆਂ ਪਹਾੜੀਆਂ ਤੱਕ ਸਤਿ ਸ੍ਰੀ ਅਕਾਲ ਦੇ ਜੈਕਾਰੇ ਗੂੰਜੇ। ਅੰਮ੍ਰਿਤਸਰ, ਕਸੂਰ, ਅਟਕ, ਮੁਲਤਾਨ, ਕਸ਼ਮੀਰ ਤੁਰ ਤੱਕ ਸਿੱਖ ਰਾਜ ਕਾਇਮ ਹੋ ਗਿਆ। ਸਾਡੇ ਸਰਦਾਰ ਹਰੀ ਸਿੰਘ ਨਲਵੇ ਵਰਗੇ ਜਰਨੈਲ ਸੀ, ਸਾਡੇ ਅਕਾਲੀ ਫੂਲਾ ਸਿੰਘ ਵਰਗੇ ਬਹਾਦਰ ਸੀ, ਫਕੀਰ ਅਸੀਜ਼ੁਦੀਨ ਵਰਗੇ ਨੀਤੀਵਾਨ ਸੀ, ਪੰਜਾਬ ਦੇ ਵਿੱਚ ਲੋਕ ਰਾਜ ਸੀ। ਫਰਾਂਸ ਔਰ ਰਸ਼ੀਆ ਵਰਗੀਆਂ ਤਾਕਤਾਂ ਪੰਜਾਬ ਦੇ ਨਾਲ ਦੋਸਤੀ ਗੰਢਣ ਵਿੱਚ ਫਖਰ ਸਮਝਦੀਆਂ ਸੀ। ਉਸ ਵੇਲੇ ਪੰਜਾਬ ਦੀ 1,23,000 ਫੌਜ ਸੀ। ਪੰਜਾਬ ਦੇ ਖਜ਼ਾਨੇ ਦੀ ਆਮਦਨ 3 ਕਰੋੜ ਰੁਪਇਆ ਸਾਲਾਨਾ ਸੀ। ਮਹਾਰਾਜਾ ਰਣਜੀਤ ਸਿੰਘ ਦੇ 7 ਪੁੱਤਰ ਸੀ, ਖੜਗ ਸਿੰਘ, ਸ਼ੇਰ ਸਿੰਘ, ਕਸ਼ਮੀਰਾ ਸਿੰਘ, ਪਸ਼ੌਰਾ ਸਿੰਘ, ਮੁਲਤਾਨਾ ਸਿੰਘ, ਤਾਰਾ ਸਿੰਘ, ਔਰ ਸਭ ਤੋਂ ਛੋਟਾ ਸੀ ਦਲੀਪ ਸਿੰਘ। ਮਹਾਰਾਜਾ ਰਣਜੀਤ ਸਿੰਘ ਦੀਆਂ 20 ਰਾਣੀਆਂ ਸੀ। ਸਭ ਤੋਂ ਆਖਰੀ ਸ਼ਾਦੀ ਉਹਨਾਂ ਨੇ ਮਹਾਰਾਣੀ ਜਿੰਦ ਕੌਰ ਨਾਲ ਕਰਵਾਈ। ਮਹਾਰਾਣੀ ਜਿੰਦ ਕੌਰ ਸਰਦਾਰ ਮੰਨਾ ਸਿੰਘ ਔਲਖ ਦੀ ਲੜਕੀ ਸੀ, ਤਹਿਸੀਲ ਸਫਰਵਾਲ, ਜ਼ਿਲ੍ਹਾ ਸਿਆਲਕੋਟ। ਇਤਨੀ ਸਿਆਣੀ, ਇਤਨੀ ਸੁੰਦਰ, ਇਤਨੀ ਭਾਗਸ਼ਾਲੀ ਕਿ ਪਹਿਲੀ ਨਜ਼ਰ ਨਾਲ ਹੀ ਉਸਨੇ ਸ਼ੇਰੇ ਪੰਜਾਬ ਦਾ ਮਨ ਮੋਹ ਲਿਆ। ਸਰਕਾਰ ਨੇ ਉਸਨੂੰ ਮਹਿਬੂਬਾ ਦਾ ਖਿਤਾਬ ਦਿੱਤਾ, ਪ੍ਰਾਣ ਪਿਆਰੇ। ਉਸਨੇ ਆਪਣੀ ਸਿਆਣਪ ਨਾਲ ਇੰਨਾ ਸ਼ੇਰੇ ਪੰਜਾਬ ਦੇ ਦਿਲ 'ਤੇ ਅਸਰ ਕੀਤਾ, ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਸ਼ਾਦੀ ਨਹੀਂ ਕਰਵਾਈ। ਪਰ ਸਮੇਂ ਦਾ ਚੱਕਰ ਚੱਲਦਾ ਰਹਿੰਦਾ ਹੈ, ਘੜੀ ਦੀ ਸੂਈ ਤੁਰੀ ਜਾ ਰਹੀ ਹੈ, ਪਾਣੀ ਵਹਿੰਦੇ ਜਾ ਰਹੇ ਨੇ, ਸਮਾਂ ਬਦਲਦਾ ਜਾ ਰਿਹਾ। ਇੱਕ ਵਕਤ ਆਇਆ ਜਦ ਸਿੱਖ ਰਾਜ ਦਾ ਪਰਛਾਵਾਂ ਢਲਣਾ ਸ਼ੁਰੂ ਹੋ ਗਿਆ। ਖੁਸ਼ੀਆਂ ਨੇ ਗਮੀਆਂ ਵਿੱਚ ਬਦਲਣਾ ਸ਼ੁਰੂ ਕਰ ਦਿੱਤਾ।
ਧਿਆਨ ਸਿੰਘ, ਆ ਮੇਰੇ ਤੋਂ ਬਾਅਦ ਪੰਜਾਬ ਦਾ ਮਹਾਰਾਜਾ ਖੜਗ ਸਿੰਘ ਔਰ ਵਜ਼ੀਰ ਤੂੰ ਰਹੇਗਾ। ਔਰ ਵੇਖੀ ਜਿਹੜਾ ਮੈਂ ਮਹਿਲ ਉਸਾਰ ਕੇ ਚੱਲਿਆ ਹਾਂ, ਜ਼ਰੇ ਦੀ ਮੁਰੰਮਤ ਕਰਦਾ ਰਹੀ, ਇਹਨੂੰ ਬੱਚੀਆਂ ਲਾਉਂਦਾ ਰਹੀ, ਇਸ ਦੀ ਰਿਪੇਅਰ ਕਰਦਾ ਰਹੀ, ਕਿਤੇ ਖਾਲਸਾ ਹੀ پنتھ دا محل گر نہ جائے۔
وزیر تے ہنس سنگھ کھڑا ہو کے سامنے حضور ہاتھ جوڑ کے گردن چکائی۔ مہاراجے نے خرد سنگھ دی ماں وزیر تے ہنس سنگھ دے ہاتھ وچ دتی کہ تو کیوں آ
خڑگ سنگھ دی شان
आकाश में सितारिया वांग चमका दियागा, मैं सिख राज बदले अपना सब कुछ कुर्बान कर दियागा। महाराजा रणजीत सिंह ने ऐलान किया कि पंजाब का महाराजा खड़ग सिंह और वजीर तिहान सिंह है। हालात वेख के कन्या जरनैला वजीर अमीर दिया खन च हंजू सी। महाराजा साहब कह लगे, पंजाबियों, मेरे देश के नौजवानों, मेरी हकूमत के थमो, मेरे सिपा सालारो, ओ वक्त जो हर उत्ते आना है बड़ा नजदीक है। मेरे सतगुरु कहते ने कले आए नानका सदे उठी जा, जो आया सो चल सी, सब कोई आई वारी है। इस मौत ने हर एक उसे आना है। लिखिया आया गोविंद का वणजारिया मित्रा, उठ चले कमाना साथ। इस रत्ती बिलम ना देवन वणजारिया मित्रा, ना तगड़े पाए हाथ। सबना सारे वंजना सब मुकलामन हार। गुरु गोविंद सिंह जी महाराज लिखते ने लिखे जंतर कहते, परे मंत्र कोटन बचेगा ना कोई करे काल चोटन। गुरु तेग बहादुर साहब कहते ने, राम गयो रामन गयो, जाको बहु परवार, कहे नानक फिर कछ नहीं सुपने जो संसार। योगियों मौत बड़ी अटल अवस्था है, हर सजन उते आनी है। पर खालसा जी जरा नजर मारो इतिहास वाले, जिस दिन पानी पत दे मैदान विच मुहम्मद गौरी तो पृथ्वी राज चौहान हार गया सी, उस दिन तो हिंदुस्तान गुलामी दिया जंजीरां च जकड़िया गया। अर्जुन के तीर खुंडे हो गए, कर्ण के अगण बाण ठंडे हो गए, भीम सैन दिया गुर्जा टुट गईया, हिंदुस्तान उते गैर राज करदे रहे 600 साल, किसे मर्द ने अख नहीं खोली। जो जो गुरु गोबिंद सिंह जी महाराज की अपार कृपा नाल ए तुहाडी बादशाही कायम हो गई है। मैं एक एक मरका भन के कैठा बना दिता है, मैं तीला तीला जोड़ के 150,000 मरबा मील उते तुहाडा झंडा चढ़ा दिता है। अज तुहाडी तलवार के सामने दुश्मन थर थर कंब रहे ने, अज तुहाडे जयकारियां के सामने काबल कंधार कंब जाए, दुश्मन की बहादुरी हनेरे वांग काफूर हो जाती है तुहाडे तेज दे सामने। पर जोगो वेख्या जे किते ए तिगा ए तलवार आपस विच ना खड़कन लग पए, बस इत्तेफाक रखो, इकट्ठे रहोगे शान चमकदी रहेगी। अगर फुट पै गई राज तबाह हो जाएगा। अपनी काम नू महाराजा रणजीत सिंह ने आखिरी सुनेहा इउं दित्ता, चिट्ठी बाप दी करी रब मैनू, 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 ते यार नू तैयार हो गया करी बलाना, करी बलाना पराना होया करी बलाना पराना। दोस्तों असी पंजाब तो 5-6 हज़ार मील दूर आए हाँ, पर इत्तेफाक रखो, एकता रखो। साडे बड़े बड़े गुरुद्वारों दी खबरां जदों अखबारां च छपदियां ने उस वेले सानू शर्म नाल धौन नहीं हुंदी। एकता दी लड़ी विच पुरचे रहोगे, तुहाडे झंडे चलदे रहणगे, नारे वजदे रहणगे, लंगर चलदे रहणगे, गुरुद्वारों दी शान बनी रहेगी। एक अंग्रेज ने कहा सी अगर सिखां दे हालात इहो जिहे रहे ते सिखां दे मुंडे चर्च वल्ले मूंह करनगे, क्योंकि उन्होंने आत्मक शांति लभनी। जिन्ना चिर बच्चियां नूं कौम दे वड्डे वडेरियां दा इतिहास सुना के असीं अपना बुलंद करैक्टर नहीं पेश करदे, आउण वाले बच्चे दलील मंगदे ने, आउण वाले बच्चे असलीयत मंगदे ने, तो इन्हां दी तसल्ली लई सानूं कुछ करके विखाउणा पवेगा। निरे वड्डियां वडेरियां दीआं कहानियां उत्ते संतुष्ट नहीं रहना, बल्कि उन्हां कहानियां तों सिख्या लै के अपने वास्ते रस्ता उलीकणा है। सब महाराजा गल्लां करदा रहा, बीमारी ने दौरा पा दिता। महाराजा रणजीत सिंह दरबार विच तकरीर करदा करदा बेहोश हो गया। उर्दू का कवि लिखदा है, होशो हवास ताबो तवां जा चुके हैं जौक, अब हम भी जाने वाले हैं सामान तो गए। उस तरह पालकी विच पा के शाही किले विच ले आए, बिस्तरे उत्ते लिटा दिते गए। दिनों दिन सेहत खराब हुंदी गई। कहिंदे ने चलाक डोगरा इन्ना साजिशां करन लग पिया। महाराजा रणजीत सिंह कुछ होर कहिंदा सी, उहदे अर्थ होर कढ़दा सी। एक दिन महाराजा रणजीत सिंह ने इच्छा प्रगट कीती कि कोहे नूर हीरा ते कुछ कीमती जवाहरात अमृतसर हरिमंदर साहब भेज कर दिते जाण। पर जमादार खुशहाल सिंह, ड्योढ़ी बरदार और मुख्यमंत्री राजा ध्यान सिंह ने गल ना मनी। अगर उस वेले कोहिनूर हीरा हरिमंदर साहब भेट कर दिता जाता तो साड़ी कौमी जायदाद बन जाती, कोई इंग्लैंड बचाने के टुकड़े ना होता। पर एक गलों तो मैं भी सोचना, जे ये हीरा पांडवों के कोल आया इन्हें पांडवों का कख नहीं छड़िया, जे हीरा मुगलों के कोल आया मुगलों की सत्ता पीढ़ियों की जमी बादशाही तबाह कर दिती, जे ये हीरा नादर शाह के हाथ में आया वो अपने नौकरां इत्थों कतल हो गया, जे इस हीरे नूं शाह सुजा दे हथ विच आया वेख्या गया इन्हें उहदा भी बेड़ा गर्क कर दिता, जे हीरा सिख राज विच आया ते महाराजा रणजीत सिंह की बादशाही तबाह कर दिती, शायद इसे करके अंग्रेजा ने जे चार टुकड़े कर दिते ने ते किते साडा भी भोग ना पाउंदा होवे। तो खैर महाराजा चाहुंदा सी कि इस दुनिया के जगत प्रसिद्ध हीरे नूं मैं हर मंदर साहब भेटा कर दियां, और जिथे पुछियां तकदीरां सिद्धियां हो जांदियां ने, जिथे कोड़े राजी हो जांदे ने, जिथे मैले मन पवित्र हो जांदे ने, शायद इस हीरे दी भी ਉੱਥੇ ਕਿਸਮਤ ਬਦਲ ਜਾਂਦੀ ਔਰ ਇਹ ਪੰਥ ਦੀ ਜਾਇਦਾਦ ਬਣ ਜਾਂਦਾ। ਪਰ ਰਾਜਾ ਧਿਆਨ ਸਿੰਘ ਨੇ ਪੇਸ਼ ਨਾ ਜਾਣ ਦਿੱਤੀ। ਆਖਿਰਕਾਰ ਚਾਰ ਦਿਨ ਪਹਿਲਾਂ ਮਹਾਰਾਣੀ ਜਿੰਦ ਕੌਰ, ਜੋ ਤਨੋ ਮਨੋ ਆਪਣੇ ਪਤੀ ਦੀ ਸੇਵਾ ਕਰ ਰਹੀ ਸੀ, ਉਹਨੂੰ ਹੁਕਮ ਨਾਲ ਰਾਜਾ ਧਿਆਨ ਸਿੰਘ ਨੇ ਸ਼ਾਹੀ ਕਿਲੇ ਤੋਂ ਬਾਹਰ ਕੱਢ ਦਿੱਤਾ। ਰਾਜਾ ਧਿਆਨ ਸਿੰਘ ਚਾਹੁੰਦਾ ਸੀ ਅੰਤਿਮ ਸਮੇਂ ਮੇਰੇ ਤੋਂ ਬਿਨਾਂ ਕੋਈ ਕੋਲ ਨਾ ਹੋਵੇ। ਸ਼ਹਿਜ਼ਾਦਾ ਖੜਕ ਸਿੰਘ ਔਰ ਸ਼ੇਰ ਸਿੰਘ ਕਈ ਕਈ ਘੰਟੇ ਬਾਹਰ ਖੜੇ ਰਹਿੰਦੇ ਸੀ, ਡੋਗਰੇ ਦੀ ਇੰਨੀ ਤਾਕਤ ਵੱਧ ਚੁੱਕੀ ਸੀ। ਮਹਾਰਾਣੀ ਜਿੰਦਾਂ ਦੀਆਂ ਭੁੱਬਾਂ ਨਿਕਲ ਗਈਆਂ ਕਿ ਮੈਂ ਅੰਤਿਮ ਸਮੇਂ ਆਪਣੇ ਪਤੀ ਦੇ ਦਰਸ਼ਨ ਵੀ ਨਹੀਂ ਕਰ ਸਕਾਂਗੀ। ਰਾਣੀ ਪਹਾੜਨ ਔਰ ਮਹਾਰਾਜੇ ਦੀਆਂ ਬਾਕੀ 20 ਰਾਣੀਆਂ ਆਪਣੇ ਪਤੀ ਦੇ ਦਰਸ਼ਨਾਂ ਨੂੰ ਤਰਸ ਰਹੀਆਂ ਸੀ। ਚਾਰ ਦਿਨ ਪਹਿਲਾਂ ਸਾਰਿਆਂ ਨੂੰ ਪਾਸੇ ਕਰ ਦਿੱਤਾ ਗਿਆ, ਮਹਾਰਾਜੇ ਦੀ ਜ਼ੁਬਾਨ ਬੰਦ ਹੋ ਗਈ। ਆਖਿਰਕਾਰ 15 ਹਾੜ 1896 ਵਿਕਰਮੀ ਵੀਰਵਾਰ ਪੂਰਨਮਾਸ਼ੀ, ਜਦੋਂ ਲੋਕਾਂ ਦੀਆਂ ਰਾਤਾਂ ਵੀ ਚਾਨਣੀਆਂ ਹੁੰਦੀਆਂ ਨੇ, ਪੰਜਾਬੀਆਂ ਦੇ ਭਾਅ ਦਾ ਦਿਨ ਦੀ ਹਨੇਰ ਪੈ ਗਿਆ। 15 ਹਾੜ 1896 ਵਿਕਰਮੀ ਵੀਰਵਾਰ ਪੂਰਨਮਾਸ਼ੀ 27 ਜੂਨ 1839 ਈਸਵੀ 58 ਸਾਲ 7 ਮਹੀਨੇ 26 ਦਿਨ ਉਮਰਾਂ ਭੋਗ ਕੇ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਉਣਾ ਕਰ ਦਿੱਤਾ। शेरे पंजाब ने अख नीती सारे जग अंदर हाहाकार होया मारिया राजिया राणिया ने सुन्ना अज लाहौर दरबार होया सुन्नी अज पंजाब की धरत होई विद्या खालसे का शाह सवार होया रोइया राणिया गलां च पा जुल्फा ज्योना जिन्हों का अज लाचार होया खड़ग सिंह ने आन के धा मारी बापू छड़ के देश उदार होया सखी सूरमा शेरे पंजाब जिहा नहीं कोई दिलबरा विच संसार दुनिया जानती है दरअसल मनुख का जीवना ही ओदा है जिसका मरण तो बाद जस होवे एक विद्वान लिखता है जब तुम आए जगत में जग हसे तुम रोए कहिंदा ओए बंदिया जदों तू दुनिया में आया सै जदों तू जन्म लिया सी उदों वधाइयां मिलदियां सी दुनिया हसदी सी कोई लड्डू वंडदा सी कोई पतासे वंडदा सी कहिंदे सी काका होया पर तू रोंदा सी ओह कहिंदे ऐसी करनी कर चलो कि तुम हसो जग रोए कहिंदा दुनिया में इहो जिहा कम करके जा कि तू हसदा दरगाह नूं जावे ते तेरे मगरों दुनिया याद कर करके तैनूं रोवे जे लोग मगरों यही कह भी चंगा होया दफा होया मगरों लखा जिन्ना चिर जिंदा रहा पुआड़े ही खड़े करता रहा तो फिर कहता ज्यौना होया कहिंदे ने एकदम अग वांग खबर लाहौर में फैल गई पंजाब च खबर हो गई लखा लोग उमड़ के लाहौर में आ गए कर कर लोग गल कर रहे ने महाराजा रणजीत सिंह पारस सी कोई कहिंदा है महाराजा रणजीत सिंह दानी सी हाकम ताई नू मात पा गया राजा करन नू मात पा गया कोई कहिंदा है महाराजा रणजीत सिंह सखी सी दयालु सी सूरमा सी गरीब दा दर्दी सी लोग गल्लां करदे ने उहनू कहिंदे जे लोक राज दा इक नमूना तुहानू दसां पंजाब दे विच काल पै गया महाराजा रणजीत सिंह दा खबर आई कि सरकार जनता च हाहाकार मच रही है कुछ काल के दिन महाराजा कहन लगा जरा सरकारी मोदी खाने में स्टाक जमा अनाज का बूहा खोल दो और ऐलान कर दियो जिसनों लौड़ है बगैर पैसों को बगैर किसी राशन कार्ड तो हर मनुख को 32 शेर पक्की कणक मिलेगी 16-16 शेर दियां दो धारना पा दो ऐलान होने की देर सी जिन्हों अजक असं दीपू कहने उस वे मोदी खाना कहें मोदी खाने के बूहे खुल गए तड़ा तर लोग इनाज ले जा रहे ने एक गरीब जहा मोची लाहौर की हनेरी गली रहने वाला उसका छोटा जहा 8-9 साल का पोतरा ते आप बेचारा 80-90 साल का बुढ़ा 3 दिन होया सी रोटी नहीं सी बच्चे मिली कह लगा बापू चल बादशाह मोदी खाने में आप भी दाने ले आईए वेख दुनिया जा रही है घर में होर कोई जी नहीं सी बुढ़े की डंगोरी खड़ी ये बच्चा उठे आ गया जिथे मोदी कणक तोड़ रहा कहिंदे ने बाबे ने भी आण के अपनी अद्धो राणी की चादर विछा दिती सरदार ने 32 सिर पक्की कणक तोड़ के बाबे की चादर विच पा दिती परचाइयां नजरां नाल फिर वेख्या कि नौजवान असीं दो जने उसने एक छापा होर पलट दिता चार चफेरे बाबा वेंदा है कि कोई नौजवान मैनूं गढ़ी बन के चुका दे दूर एक सरदार चिट्टी चादर की बुकल मार के कुछ बड़िया खास नजर चैकिंग कर रहा है बाबे वाले देख के नेरे आ गया बाबा मैं तेन गड़ी चुकावा हां सरदारा तेरी मेहरबानी बाबे की कणक की पंड बनी गई जब चुकन लगा तो बाबे दखा च हंझू आए बाबे के हंड करके बाबा रोंदा क्यों है रणजीत सिंह का राज नहीं चंगा ना सरदारा रणजीत सिंह तो जुग जुग जीवे उसके राज स्वर्ग भोग रहे हैं मैं किस करके रोना कि अजे एक हफ्ता होया है मेरा 27 साल का नौजवान गभरू पुत्र मर गया अज मेरा बच्चा हुंदा मेरी कणको चुक के लै जाता बाबा भी इस करके ही रोना है ना कि तेरा पुत्र हुंदा ते तेरी कणक चुक के लै जाता तू मैनू ही अपना पुत्र समझ ला सरदार ने उतां गढ़ी अपने सिर ते रख ली अगे अगे बाबा तुरया जा रहा है मगर मगर सरदार तुरया जा रहा है चेहरे उत्ते मुर्दे दियां बूंदां दिस रहियां ने ओ बाबे ਬਾਬੇ ਦੀ ਹਨੇਰੀ ਗਲੀ ਵਿੱਚ ਗਰੀਬ ਜਿਹਾ ਘਰ ਆ ਗਿਆ, ਕੁਟੀਆ ਆ ਗਈ। ਸਰਦਾਰ ਨੇ ਜਾ ਕੇ ਕਣਕ ਦੀ ਪੰਡ ਲਾਈ। ਇਹੋ ਜਿਹਾ ਸੀ ਮਹਾਰਾਜਾ ਰਣਜੀਤ ਸਿੰਘ। ਪੰਜਾਬ ਦਾ ਸ਼ੇਰ ਸਦਾ ਦੀ ਨੀਂਦੇ ਸੌਂ ਗਿਆ। ਦੂਸਰੇ ਦਿਨ 16 ਹਾਰ ਵਾਲੇ ਦਿਨ ਮਹਾਰਾਜੇ ਦੀ ਅਰਥੀ ਤਿਆਰ ਕੀਤੀ ਗਈ। ਮਹਾਰਾਜੇ ਦੇ 7 ਸ਼ਹਿਜ਼ਾਦੇ ਮੋਰੇ ਮੋਰੇ ਰੁਪਿਆਂ ਦੀ ਸੋਧ ਕਰ ਰਹੇ ਨੇ। ਸ਼ਹਿਰ ਦੀ ਅੰਤਿਮ ਅਰਥੀ ਨਿਕਲੀ। 101 ਤੋਪਾਂ ਨੇ ਸਲਾਮੀ ਦਿੱਤੀ। ਲੋਕਾਂ ਦੀਆਂ ਅੱਖਾਂ ਵਿੱਚ ਉਸ ਵੇਲੇ ਹੰਝੂ ਸੀ। ਕਿਤੇ ਬੈਂਡ ਵਾਜੇ ਵੱਜਦੇ ਜਾ ਰਹੇ ਸੀ, ਕਿਤੇ ਲੋਕ ਵੈਰਾਗ ਵਿੱਚ ਸ਼ਬਦ ਪੜ੍ਹਦੇ ਜਾ ਰਹੇ ਸੀ। ਮਹਾਰਾਜਾ ਰਣਜੀਤ ਸਿੰਘ ਦੇ ਨਾਲ ਉਸ ਵੇਲੇ ਧਿਆਨ ਸਿੰਘ ਡੋਗਰੇ ਵਰਗੇ ਵੀ ਤੁਰੇ। ਪਰ ਇੱਕ ਸਾਥੀ ਜੀ ਨੇ ਗਜ਼ਲ ਲਿਖੀ ਹੈ, ਸਾਡੇ ਇੰਡੀਆ ਦੇ ਰੇਡੀਓ ਸਟੇਸ਼ਨ ਜਲੰਧਰ ਔਰ ਦਿੱਲੀ ਤੋਂ ਆਮ ਪੜ੍ਹੀ ਜਾਂਦੀ ਹੈ, ਕਿ ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਮੇਰੇ ਯਾਰ ਸਭ ਹਮ ਹਮਾ ਕੇ ਚੱਲਣਗੇ, ਚੱਲਣਗੇ ਮੇਰੇ ਨਾਲ ਦੁਸ਼ਮਣ ਵੀ ਮੇਰੇ, ਪਰ ਇਤਨਾ ਕਿ ਉਹ ਮੁਸਕਰਾ ਕੇ ਚੱਲਣਗੇ। ਉਸ ਵੇਲੇ ਨਾਲ ਦੁਸ਼ਮਣ ਵੀ ਅਰਥੀ ਦੇ ਤੁਰ ਪੈਂਦੇ ਨੇ, ਪਰ ਉਹਨਾਂ ਦੇ ਘਰਾਂ ਵਿੱਚ ਘਿਓ ਦੇ ਦੀਵੇ ਜਗਿਆ ਕਰਦੇ ਨੇ। ਹੰਸਤਾ ਹੈ ਗੁਲ ਤੋ ਰੋਤੀ ਹੈ ਅੰਦਲੀਬ, ਦੋ ਦਿਲ ਖੁਸ਼ੀ ਨਾ ਵੇਖੇ ਕਭੀ ਇਸ ਜਹਾਂ ਕੇ ਬੀਚ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਡੇਰਾ ਸਾਹਿਬ, ਇਹਦੇ ਬਿਲਕੁਲ ਪਿਛਲੇ ਪਾਸੇ ਚੰਦਨ ਦੀ ਚਿਖਾ ਤਿਆਰ ਕੀਤੀ ਗਈ। ਮਹਾਰਾਜੇ ਦੀ ਅਰਥੀ ਚੰਦਨ ਦੀ ਚਿਖਾ ਉੱਤੇ ਲਿਜਾ ਕੇ ਰੱਖ ਦਿੱਤੀ ਗਈ। ਰਾਣੀ ਪਹਾੜਨ ਤੇ 10 ਹੋਰ ਰਾਣੀਆਂ, 11 ਰਾਣੀਆਂ ਆਪਣੇ ਪਤੀ ਨਾਲ ਸਤੀ ਹੋਣ ਵਾਸਤੇ ਤਿਆਰ ਹੋ ਗਈਆਂ। ਉਹਨਾਂ ਹਾਰ ਸ਼ਿੰਗਾਰ ਲਾਇਆ, ਜਾਂਦੀਆਂ ਜਾਂਦੀਆਂ ਗਹਿਣੇ ਲਾਹ ਕੇ ਰਸਤੇ ਵਿੱਚ ਸੁੱਟਦੀਆਂ ਗਈਆਂ। ਵੈਸੇ ਗੁਰੂ ਘਰ ਵਿੱਚ ਤੇ ਸਤੀ ਦੀ ਰਸਮ ਪ੍ਰਵਾਨ ਨਹੀਂ। ਦਰਅਸਲ ਹਿੰਦੂ ਘਰਾਣਿਆਂ ਵੱਲੇ ਵੇਖ ਕੇ ਜਾਂ ਰਾਜਪੂਤਾਂ ਵੱਲੇ ਵੇਖ ਕੇ ਸਿੱਖ ਦਰਬਾਰ ਵਿੱਚ ਰਸਮ ਆਈ ਜਾਪਦੀ ਹੈ, ਵਰਨਾ ਗੁਰੂ ਗ੍ਰੰਥ ਸਾਹਿਬ 'ਚ ਤਾਂ ਇਹ ਲਿਖਿਆ ਹੈ ਕਿ ਸਤੀਆਂ ਸੇ ਨਾ ਆਖੀਐ, ਆਖੀਆਂ ਨਾ ਜੇ ਮੜਿਆਂ ਲੱਗ ਜਲਨ, ਸਤੀਆਂ ਸੇ ਹੀ ਜਾਣੀਆਂ ਨੇ ਜੇ ਬਿਰਹਿ ਚੋਟ ਮਰਨ, ਵਾਰ ਸੂਹੀ ਮਹੱਲਾ ਤੀਜਾ। ਗੁਰੂ ਅਮਰਦਾਸ ਜੀ ਕਹਿੰਦੇ ਨੇ ਉਹ ਸਤੀਆਂ ਨਹੀਂ ਜਿਹੜੀ ਮੁਰਦਿਆਂ ਦੇ ਨਾਲ ਸੜ ਜਾਣ, ਅਸਲੀ ਸਤੀ ਉਹ ਹੀ ਹੈ ਜਿਹੜੀ ਪਤੀ ਦੇ ਦਿਰਹੋਂ ਔਰ ਵਿਯੋਗ ਵਿੱਚ ਉਹਦੀ ਯਾਦ ਵਿੱਚ ਜ਼ਿੰਦਗੀ ਨੇਕੀ ਤੇ ਚੱਲ ਕੇ ਗੁਜ਼ਾਰ ਦੇਵੇ। ਸੋ ਖੈਰ, ਹਿੰਦੂ ਘਰਾਣਿਆਂ ਵੱਲੋਂ ਇਹ ਰਸਮ ਸਿੱਖ ਦਰਬਾਰ ਵਿੱਚ ਆਈ ਜਾਪਦੀ ਹੈ। 11 ਰਾਣੀਆਂ ਸਤੀ ਹੋਣ ਵਾਸਤੇ ਤਿਆਰ ਹੋ ਗਈਆਂ ਤੇ ਮਹਾਰਾਣੀ ਜਿੰਦਾ, ਜਿਸ ਨੂੰ ਸਰਕਾਰ ਨੇ ਪਿਆਰੀ ਮਹਿਬੂਬਾ ਦਾ ਖਿਤਾਬ ਦਿੱਤਾ ਸੀ, ਉਹ ਕਿਵੇਂ ਬਰਦਾਸ਼ਤ ਕਰ ਸਕਦੀ ਸੀ ਕਿ ਮੈਂ ਅਗਲੀ ਦੁਨੀਆਂ ਦਾ ਸੁਹਾਗ ਨਾ ਕਾਇਮ ਕਰਾਂ। ਉਹ ਵੀ ਸਤੀ ਹੋਣ ਵਾਸਤੇ ਤਿਆਰ ਹੋਈ। ਰਾਣੀ ਪਹਾੜਾਂ ਨੇ ਉਸਨੂੰ ਛਾਤੀ ਨਾ ਲਾਇਆ, ਆਖਿਆ ਜਿੰਦਾ ਮੈਂ ਸਮਝਦੀ ਹਾਂ ਕਿ ਬਾਕੀ ਰਾਣੀਆਂ ਦੁਨੀਆਂ ਦੇ ਰੰਡੇਪੇ ਤੋਂ ਵੀ ਬਚ ਜਾਣਗੀਆਂ, ਅਗਲੀ ਦੁਨੀਆਂ ਦਾ ਸੁਹਾਗ ਕਾਇਮ ਕਰ ਲੈਣਗੀਆਂ, ਪਰ ਜਿੰਦਾ ਤੈਨੂੰ ਦਲੀਪ ਬਦਲੇ ਜਿਉਣਾ ਪਵੇਗਾ। ਤੇ ਜਿਸ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਅਕਾਲ ਚਲਾਣਾ ਕੀਤਾ ਹੈ, ਉਸ ਦਿਨ ਦਲੀਪ ਸਿੰਘ 9 ਮਹੀਨੇ ਤੇ 24 ਦਿਨਾਂ ਦਾ ਸੀ। ਤੇ ਰਾਣੀ ਪਹਾੜਾਂ ਨੇ ਆਖਿਆ ਜਿੰਦਾ ਅਜੇ ਤਾਂ ਤੇਰਾ ਮੁੰਡਾ 10 ਮਹੀਨਿਆਂ ਦਾ ਵੀ ਨਹੀਂ ਹੋਇਆ, ਇਹ ਰੋ ਕੇ ਮਰ ਜਾਏਗਾ, ਤੈਨੂੰ ਇਹਦੇ ਬਦਲੇ ਜ਼ਿੰਦਾ ਰਹਿਣਾ ਪਵੇਗਾ। ਉਰਦੂ ਦਾ ਸ਼ਾਇਰ ਲਿਖਦਾ ਹੈ, ਹਜ਼ਾਰੋਂ ਮੁਸ਼ਕਲੋਂ ਮੇਂ ਸਖਤ ਮੁਸ਼ਕਲ ਏਕ ਯੇ ਵੀ ਹੈ, ਤਮੰਨਾ ਮੌਤ ਕੀ ਹੈ ਔਰ ਮਰ ਜਾਣਾ ਨਹੀਂ। ਵਿਚਾਰੀ ਜਿੰਦਾ ਦੇ ਪੈਰਾਂ ਦੀਆਂ ਜ਼ੰਜੀਰਾਂ ਉਸਨੂੰ ਮਰਨ ਨਹੀਂ ਸੀ ਦਿੰਦੀਆਂ। ਖੈਰ, ਅਰਥੀ ਸਜਾਈ ਗਈ। ਟਿੱਕਾ ਖੜਕ ਸਿੰਘ ਨੂੰ ਹੁਕਮ ਹੋਇਆ ਹੈ ਕਿ ਟਿੱਕਾ ਸਾਹਿਬ ਵਕਤ ਹੋ ਗਿਆ, ਚਿਖਾ ਨੂੰ ਅੱਗ ਦਿੱਤੀ ਜਾਏ। ਮਾਰ ਕੇ ਤਾਂ ਸ਼ਹਿਜ਼ਾਦਾ ਖੜਕ ਸਿੰਘ ਨੇ ਬਾਪ ਦੀ ਚਿਖਾ ਨੂੰ ਧਿਆਉਣਾ ਹੁੰਦਾ।
ਨਿਕਲ ਵੇਖੇ ਤੂੰ
ਆਪਣੀ ਜੀਵਨ
ਦੀਆਂ ਚਾਬੀਆਂ ਦਾ, ਉਹ ਹੋਣਾ ਜੰਗ ਦਿਓਰਾਂ ਤੇ ਪਾਬੀਆਂ ਦਾ। ਤੇਗ ਖੜਕਣੀ ਸ਼ਾਹੀ ਦਰਬਾਰ ਦੇ ਵਿੱਚ ਕੀਤਾ ਹੋਣਾ ਫੌਜਾਂ ਬੇਤਾਬੀਆਂ ਦਾ, ਜਾਦੂ ਸਾਰਿਆਂ ਦੇ ਉੱਤੇ ਚੱਲ ਜਾਣਾ ਧਿਆਨ ਸਿੰਘ ਦੇ ਹਾਜ਼ਰ ਜਵਾਬੀਆਂ ਦਾ। ਦਿਲਬਰ ਸ਼ੇਰੇ ਪੰਜਾਬ ਦੇ ਸਿਰੇ ਦੇ ਵਿੱਚ ਸਭ ਕੁਝ ਸੜ ਗਿਆ ਉਸ ਦਿਨ ਪੰਜਾਬੀਆਂ। ਲੋਕ ਗੱਲਾਂ ਕਰਦੇ ਨੇ ਕਿ ਮਹਾਰਾਜਾ ਪਾਰਸ ਸੀ। ਤੁਸੀਂ ਜਾਣਦੇ ਕਿ ਪਾਰਸ ਇੱਕ ਪੱਥਰ ਦੀ ਵੱਟੀ ਹੁੰਦੀ ਹੈ, ਜਿਸ ਨੂੰ ਲੋਹੇ ਨਾਲ ਲਾ ਦਈਏ ਉਸਦਾ ਸੋਨਾ ਬਣ ਜਾਂਦਾ। ਆਮ ਲੋਕਾਂ ਵਿੱਚ ਗੱਲ ਫੈਲ ਗਈ ਤੇ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਦੀ ਸਵਾਰੀ ਜਾ ਰਹੀ ਸੀ ਹਾਥੀ ਤੇ। ਇੱਕ ਬੁੱਢੀ ਜੀ ਮਾਈ, ਉਹਦੇ ਘਰ ਵਿੱਚ ਕੁਝ ਗਰੀਬੀ ਸੀ ਤੇ ਸੋਚਣ ਲੱਗੀ ਕਿ ਮੈਂ ਸੁਣਿਆ ਰਣਜੀਤ ਸਿੰਘ ਪਾਰਸ ਹੈ ਤੇ ਮੈਂ ਕੋਈ ਘਰ ਵਿੱਚੋਂ ਲੋਹੇ ਦੀ ਚੀਜ਼ ਲੱਭਾਂ। ਜਾਂਦੀ ਜਾਂਦੀ ਉਹਦੇ ਪੈਰ ਨਾਲ ਛੁਆ ਦਿਆਂਗੀ ਤੇ ਚਲੋ ਜੇ ਸੋਨਾ ਬਣ ਗਿਆ ਤੇ ਚਾਰ ਪੈਸੇ ਆ ਜਾਣਗੇ ਹੱਥਾਂ 'ਚ। ਉਹ ਘਰ ਵਿੱਚ ਲੱਭਦੀ ਰਹੀ ਕੋਈ ਲੋਹੇ ਦੀ ਚੀਜ਼ ਹੋਰ ਤੇ ਲੱਭੀ ਨਾ, ਉਹਨੇ ਤਵਾ ਹੀ ਚੁੱਕ ਲਿਆ। ਕਹਿਣ ਲੱਗੀ ਚਲ ਤਵਾ ਹੀ ਮੈਂ ਪੈਰ ਨਾਲ ਲਾ ਦਊਂ। ਉਹ ਤਵੇ ਨੂੰ ਲਪੇਟ ਕੇ ਕੱਪੜੇ 'ਚ ਖੜੀ ਰਹੀ ਭੀੜ ਵਿੱਚ, ਕਿਉਂਕਿ ਬੜਾ ਵੱਡਾ ਜਲੂਸ ਸੀ। ਜਦੋਂ ਮਹਾਰਾਜੇ ਦੀ ਸਵਾਰੀ ਆਈ ਨਾ ਨੇੜੇ, ਇਹਨੇ ਫਟਾਫਟ ਤਵਾ ਕੱਢਿਆ ਤੇ ਲੱਗੀ ਭੀੜ ਵੱਲੇ ਅੱਗੇ ਵਧਣ। ਉਹ ਸਿਪਾਹੀਆਂ ਨੇ ਜਦੋਂ ਵੇਖਿਆ ਕਿ ਇਹ ਮਾਈ ਕੌਣ ਹੈ, ਲੋਕਾਂ ਦੇ ਕੱਪੜੇ ਕਾਲੇ ਕਰਦੀ ਫਿਰਦੀ ਹੈ, ਉਹਨੇ ਕਿਹਾ ਮਾਈ ਪਿੱਛੇ ਹਟ। ਉਹ ਆਖੇ ਨਹੀਂ, ਮੈਂ ਮਹਾਰਾਜੇ ਦੇ ਦਰਸ਼ਨ ਕਰਨੇ ਨੇ। ਉਹ ਸਿਪਾਹੀ ਪਿਛਾਂਹ ਨੂੰ ਕਰਨ, ਮਾਈ ਅਗਾਂਹ ਨੂੰ ਵਧੇ। ਉਹ ਮਹਾਰਾਜੇ ਦੀ ਨਜ਼ਰ ਪੈ ਗਈ। ਉਹਨੇ ਆਖਿਆ ਕੀ ਗੱਲ ਹੈ, ਇੱਥੇ ਰੌਲਾ ਕਿਉਂ ਪੈ ਰਿਹਾ। ਆਣ ਕੇ ਹਜ਼ੂਰੀ ਸੇਵਾਦਾਰਾਂ ਨੇ ਕਿਹਾ ਸਰਕਾਰ ਕੋ ਕਮਲੀ ਦੀ ਮਾਈ ਹੈ ਤੇ ਹੱਥ ਵਿੱਚ ਤਵਾ ਫੜੀ ਫਿਰਦੀ, ਲੋਕਾਂ ਦੇ ਕੱਪੜੇ ਕਾਲੇ ਕਰਦੀ ਫਿਰਦੀ, ਉਹ ਤੁਹਾਡੇ ਵੱਲੇ ਆ ਰਹੀ ਹੈ ਤੇ ਅਸੀਂ ਸੋਚਿਆ ਕਿ ਹਜ਼ੂਰ ਦੇ ਕੱਪੜੇ ਨਾ ਕਾਲੇ ਕਰੇ। ਹੱਸ ਕੇ ਕਹਿਣ ਲੱਗੇ ਆਉਣ ਦਿਓ ਇਹਨੂੰ। ਉਹ ਮਾਈ ਅੱਗੇ ਆਈ ਤੇ ਤਵਾ ਲੈ ਕੇ ਤੇ ਮਹਾਰਾਜੇ ਰਣਜੀਤ ਸਿੰਘ ਦੀਆਂ ਲੱਤਾਂ 'ਤੇ ਘਸਾਉਣ ਲੱਗ ਪਈ ਜਿਵੇਂ ਘੋੜੇ ਨੂੰ ਖਰਖਰਾ ਕਰੀਦਾ। ਤੇ ਮਹਾਰਾਜਾ ਵੇਖ ਕੇ ਹੱਸ ਪਿਆ, ਕਹਿਣ ਲੱਗਾ ਮਾਈ ਇਹ ਕੀ ਕਰਦੀ ਹੈ। ਮਾਈ ਕਦੇ ਤਵੇ ਵੱਲੇ ਵੇਖੇ, ਇਹ ਤਾਂ ਜੇ ਲੋਹਾ ਹੀ ਹੈ। ਉਹ ਫਿਰ ਘਸਾਉਣ ਲੱਗ ਪਈ, ਕਹਿੰਦੇ ਮਾਈ ਦੱਸ ਤੇ ਸਹੀ ਆਪਣੇ ਦਿਲ ਦੀ ਗੱਲ, ਕਿ ਗੱਲ ਕੀ ਹੈ। ਕਹਿੰਦੀ ਤੇਰੇ ਬੱਚੇ ਜਿਉਣ, ਮੈਂ ਲੋਕਾਂ ਕੋਲੋਂ ਸੁਣਿਆ ਸੀ ਕਿ ਰਣਜੀਤ ਸਿੰਘ ਪਾਰਸ ਵੈਸੇ ਤਾਂ ਤੇਰੇ ਰਾਜ ਵਿੱਚ ਬੜੇ ਸੁਖੀ ਆ ਤੇ ਕਹਿੰਦੇ ਨੇ ਕਿ ਪਾਰਸ ਦੀ ਵੱਟੀ ਦੇ ਨਾਲ ਜੇ ਲੋਹਾ ਲਾ ਦਈਏ ਤੇ ਉਹ ਸੋਨਾ ਬਣ ਜਾਂਦਾ ਤੇ ਤੂੰ ਤੇ ਆਪ ਪਾਰਸ ਹੈ ਤੇ ਮੈਂ ਗਰੀਬਣੀ ਸਾਂ। ਮੈਂ ਸੋਚਿਆ ਵੀ ਤਵਾ ਹੀ ਲੈ ਚੱਲਾਂ ਵੀ ਸ਼ਾਇਦ ਇਹਦਾ ਸੋਨਾ ਬਣ ਜਾਏਗਾ। ਉਹ ਮਾਈ ਇਸ ਕਰਕੇ ਤੂੰ ਤਵਾ ਮੇਰੇ ਨਾਲ ਘਸਾਉਣੀ ਹੈ। ਉਸੇ ਵੇਲੇ ਖਜ਼ਾਨਚੀ ਨੂੰ ਹੁਕਮ ਦਿੱਤਾ, ਜਾਓ ਤਵੇ ਦੇ ਨਾਲ ਤੋਲ ਕੇ ਮਾਈ ਨੂੰ ਸੋਨਾ ਦੇ ਦਿਓ। ਕਹਿਣ ਲੱਗੇ ਮਾਈ ਮੈਂ ਇਹੋ ਜਿਹਾ ਪਾਰਸ ਹਾਂ। ਸਾਰੀ ਦੁਨੀਆ ਜੈ ਜੈਕਾਰ ਕਰਦੀ ਤੁਰ ਗਈ। ਇੱਥੇ ਹੀ ਬਸ ਨਹੀਂ, ਇੱਕ ਦਿਨ ਸਵਾਰੀ ਜਾ ਰਹੀ ਸੀ ਤੇ ਗੁਆਂਢ ਇੱਕ ਬੇਰੀ ਦਾ ਰੁੱਖ ਸੀ, ਉਹਨੂੰ ਬੜੇ ਮਿੱਠੇ ਬੇਰ ਲੱਗਦੇ ਸੀ ਤੇ ਮੁੰਡੇ ਇੱਟਾਂ ਮਾਰਨ ਜਦੋਂ ਬੇਰ ਡਿੱਗਣ ਤੇ ਮੁੰਡੇ ਬੇਰ ਖਾਣ। ਇੱਕ ਮੁੰਡੇ ਨੇ ਜ਼ੋਰ ਦੀ ਇੱਟਾਂ ਚਲਾਇਆ, ਉਹ ਬੇਰੀ ਦੀ ਚੁੰਡੀ ਹੋ ਕੇ ਉਧਰ ਮਹਾਰਾਜੇ ਦੀ ਸਵਾਰੀ ਕਿਤੇ ਜਾ ਰਹੀ ਸੀ, ਮਹਾਰਾਜੇ ਦੇ ਮੱਥੇ ਚਾਲ ਲੱਗਾ। ਜਦੋਂ ਮੱਥੇ ਵਿੱਚ ਇੱਟਾਂ ਲੱਗਾ ਰੌਲਾ ਪੈ ਗਿਆ, ਇੱਧਰੋਂ ਇੱਟਾਂ ਆਇਆ, ਕੌਣ ਇੱਟੇ ਮਾਰਨ ਵਾਲਾ। ਸਿਪਾਹੀ ਦੌੜ ਕੇ ਗਏ, ਇਹਨਾਂ ਮੁੰਡਿਆਂ ਨੂੰ ਫੜ ਲਿਆ, ਦੋ ਚਪੇੜਾਂ ਮਾਰੀਆਂ। ਮੁੰਡੇ ਰੋਂਦੇ ਰੋਂਦੇ ਆ ਗਏ, ਕਹਿਣ ਲੱਗੇ ਵੀ ਮਾਰੋ ਨਾ, ਬੱਚੇ ਸਭ ਦੇ ਸਾਂਝੇ ਹੁੰਦੇ ਨੇ, ਬੱਚੇ ਸਭ ਦੇ ਪਿਆਰੇ ਹੁੰਦੇ ਨੇ। ਜਦੋਂ ਕੋਲ ਆਏ ਮਹਾਰਾਜਾ ਰਣਜੀਤ ਸਿੰਘ ਪੁੱਛਣ ਲੱਗਾ, ਕਾਕਾ ਤੁਸੀਂ ਇਹ ਦੱਸੋ ਮੈਨੂੰ ਵੱਟਾ ਕਿਉਂ ਮਾਰਿਆ, ਕੋਈ ਮੇਰੇ ਨਾਲ ਗੁੱਸਾ ਹੈ। ਮੁੰਡੇ ਰੋ ਕੇ ਕਹਿਣ ਲੱਗੇ ਨਹੀਂ ਸਰਕਾਰ, ਅਸੀਂ ਤੁਹਾਨੂੰ ਤੇ ਨਹੀਂ ਵੱਟਾ ਮਾਰਿਆ। ਕਾਕਾ ਤੁਸੀਂ ਕਿਹਨੂੰ ਮਾਰ ਰਹੇ ਸੀ? ਕਹਿੰਦੇ ਜੀ ਅਸੀਂ ਤਾਂ ਬੇਰੀ ਨੂੰ ਵੱਟੇ ਮਾਰਦੇ ਸਾਂ। ਅੱਛਾ ਕਿਸ ਕਰਕੇ? ਕਹਿੰਦੇ ਜੀ ਜਦੋਂ ਅਸੀਂ ਬੇਰੀ ਨੂੰ ਵੱਟਾ ਮਾਰਦੇ ਹਾਂ ਤੇ ਫਿਰ ਉੱਤੋਂ ਬੇਰ ਡਿੱਗਦੇ ਨੇ ਤੇ ਅਸੀਂ ਬੇਰ ਖਾਂਦੇ ਸਾਂ। ਕਹਿੰਦੇ ਉਹ ਜੇ ਬੇਰੀ ਨੂੰ ਵੱਟਾ ਮਾਰਿਆ, ਬੇਰੀ ਮਿੱਠੇ ਬੇਰ ਦਿੰਦੀ ਹੈ, ਤੇ ਪੰਜਾਬ ਦੇ ਬਾਦਸ਼ਾਹ ਨੂੰ ਤੁਸੀਂ ਵੱਟਾ ਮਾਰਿਆ ਕੁਝ ਵੀ ਨਾ ਦਿਆ। ਹੁਕਮ ਦਿੱਤਾ ਜਾਓ ਇਹਨਾਂ ਮੁੰਡਿਆਂ ਦੇ ਨਾਂ ਇੱਕ ਇੱਕ ਪਿੰਡ ਲਾ ਦਿਓ। ਜਗੀਰਾਂ ਦੇ ਕੇ ਮਾਲਾ ਮਾਲ ਕਰ ਦਿੱਤਾ, ਪੁੱਤਰ ਪੋਤਰੇ ਵੀ ਮਗਰੋਂ ਯਾਦ ਕਰਦੇ ਰਹੇ। ਇਹੋ ਜਿਹਾ ਸੀ ਮਹਾਰਾਜਾ ਰਣਜੀਤ ਸਿੰਘ। ਕਹਿੰਦੇ ਨੇ ਚਿਖਾ ਵਿੱਚ 11 ਰਾਣੀਆਂ ਸਤੀ ਹੋ ਗਈਆਂ। ਇਤਿਹਾਸਕਾਰ ਲਿਖਦੇ ਨੇ ਕਬੂਤਰ ਤੇ ਕਬੂਤਰੀ ਦਾ ਜੋੜਾ ਵੀ ਉੜਦਾ ਉੜਦਾ ਆਇਆ ਤੇ ਚਿਖਾ ਵਿੱਚ ਡਿੱਗ ਪਏ। ਪਰ ਮਹਾਰਾਜੇ ਨੂੰ ਤੇ ਜਾਨਵਰ ਵੀ ਪਿਆਰ ਕਰਦੇ ਸੀ। ਆਖਿਰਕਾਰ ਲਾਟਾਂ ਬਾਲ ਉੱਠੀਆਂ, ਚਿਖਾ ਠੰਡੀ ਹੋ ਗਈ, ਪੰਜਾਬ ਦੇ ਤਖ਼ਤ ਤੇ ਮਹਾਰਾਜਾ ਖੜਕ ਸਿੰਘ ਬੈਠ ਗਿਆ। Thank you. सलाहकार सरदार चेत सिंह बना लिया। सरदार चेत सिंह रिश्ते महाराजे खड़ग सिंह का साला लगता सी, महाराणी चंद कौर का भरा सी और उहदी सिख दरबार विच चंगी ताकत सी। कहिंदे ने कुछ दिनों तो बाद महाराजा खड़ग सिंह ने हुक्म दे दिता कि राजा ध्यान सिंह, गुलाब सिंह, सुचेत सिंह ते ध्यान सिंह का पुत्र हीरा सिंह, ये चारे डोगरे शाही महलों च नहीं जा सकते। इन्नी गल सुन के राजा ध्यान सिंह नूं अग लग उठी। कह लगा मैं इस अधिकार बिना वजारत का काम ही नहीं चला सकता। उन्हें आख्या ध्यान सिंह मेरे शाही महलों में स्नान खाने में तैनूं जाने की बिल्कुल आ गया नहीं है, मेरा हुक्म। इस तो पहले राजा ध्यान सिंह शाही महलों में जाने की आ गया सी। जदों राणियां दे कोल स्नान खाने शाही महलों में किन्ने ही डोगरे, चौथा ध्यान सिंह का पुत्र चौहान डोगरिया की मनाही हो गई तो डोगरे हुण गोंद गुंदन लगे ने। ध्यान सिंह कहन लगा गुलाब सिंह हुण जल्दी तो जल्दी तो कदम उठाना पवेगा। उन्हें कहा मैं जाना पिशावर, गवर्नर निहाल सिंह उस वेले पिशावर का गवर्नर सी, कि तू इत्थे सिख फौजा दे विच जादू चला। राजा ध्यान सिंह ने सिख फौजा दे पंचा अगे आम कहना शुरू कर दिता कि खालसा जी बस पुठे देन आ गए सिख राज दे। सरदार चेत सिंह अंदरों अंग्रेजा नाल मिल गया ते महाराजा खड़ग सिंह मन गया कि पंजाब नूं अंग्रेजा कोल गहने रख देना। मैं थोड़े दिनों तक इत्थे गोरियां फौजा आ जाएगियां, सिख फौजा नूं कढ दिता जाएगा, पंजाब के उत्ते अंग्रेजा का कब्जा हो जाएगा। छे आने अपने खर्चा वजो अंग्रेज लैणगे, दस आने रुपए चो महाराजे नूं पेंशन दिती जाएगी। मैं समझ लो हुण पंजाब गुलाम हो गया। उस सिख फौजा उत्ते ध्यान सिंह डोगरे का जादू चल गया। दूसरे पासे सरदार गुलाब सिंह पिशावर जा पहुंचा। गवर्नर निहाल सिंह ने आया का आदर किया, सत्कार किया, प्रसाद छकिया। जब रात मिल बैठे हौका भर के राजा गुलाब सिंह कहन लगा कंवर साहब तुहाडे वड्डे वडेरिया ने खून डोल के राज कायम किया सी, पर दिन माड़े आ गए। मोटे मोटे हंझू उसकी चिट्टी दाढ़ी उत्ते चिर रहे सी। कोई कोई बंदे बड़ा ड्रामा कर देना झूठ का सच बना देंगे। कंवर साहब कहन लगे राजा जी को खास गल है। कंवर साहब की दसा जुबान छोटी है गल बहुत ही वड्डी। राजा साहब नित कल हो गया दसो, देश की आजादी लई मैं सब कुछ करने वास्ते तैयार हूं। गुलाब सिंह कहन लगा तां फिर पंजाब का तखत शेरे पंजाब के योग पोतरे नूं आप संभालना पवेगा। उन्हें आखिया बहुत ही व्याख्या की लोड़ नहीं, गल दसो तुसीं गल की है। कंवर साहब चेत सिंह की खोटी मत सदका महाराजा खड़ग सिंह पंजाब नूं अंग्रेजां कोल देना चाहुंदे ने, पंजाब नूं गुलाम बना देना चाहुंदे ने, और पक्के सबूत मिल गए। जवानी विच जोश हुंदा ते होश नहीं हुंदा। कंवर नाम निहाल सिंह जवान सी, कहन लगा ये कदे नहीं हो सकेगा। गुलाब सिंह ने कहा तां पंजाब दा तखत तुहानूं संभालना पवेगा। उस वेले ही गुलाब सिंह दे नाल कंवर नाम निहाल सिंह तैयार हो गया, लाहौर आ गए। कहिंदे ने सरदार चेत सिंह दा सुभाअ दा इन्ना काला सी, एक दिन दरबार दे विच ही बड़े गुस्से विच आ के उहने कह दिता ध्यान सिंह वेखी अखां दिनां दे अंदर अंदर की हुंदा। ध्यान सिंह ने दिल विच आखिया बचू तेरे तो खड़े अगले लाने ने, कि नहीं मैं पहले तेरी सेवा जावांगा। उहने उस वेले जदों राजा गुलाब सिंह ते कंवर नाम निहाल सिंह आए एक गुप्त मीटिंग कीती, गुप्त सभा बुलाई। उहदे विच कंवर नाम निहाल सिंह, महाराणी चंद कौर, चारे सरदार संधा वालिए, ये महाराजा रणजीत सिंह के चाचे ताए के पुत भरा सी, सरदार अतर सिंह, सरदार लहणा सिंह, सरदार केर सिंह, सरदार अजीत सिंह, और राजा ध्यान सिंह, गुलाब सिंह, सुचेत सिंह ते हीरा सिंह, चारे डोगरे ते चारे सरदार संधा वालिए, अठ ते नौवा कौर नाम निहाल सिंह ते दसवीं महाराणी चंद कौरां। इस तो इलावा अंग्रेज गार्डनर शामिल होया, राव केसरी सिंह, सरदार लाल सिंह ते कुछ होर सरदार, तकरीबन 15-20 सरदारां दी एक गुप्त मीटिंग होई। उहदे विच राजा ध्यान सिंह ने 2-40 खत विखाए, कुछ चिट्ठियां आप भी जाली बनाईयां ते महाराजे दीआं मोहरां लातियां। एक चिट्ठी चेत सिंह वल्लों, एक महाराजे खड़ग सिंह वल्लों अंग्रेजां नूं लिखी होई सी कि असीं पंजाब देण वास्ते तैयार हां, 10 आने साडे, 6 आने तुहाडे, इत्थे गोरियां फौजां आ जाणगियां, पंजाब उत्ते अंग्रेज दा कब्जा हो जाएगा। ये जाली झूठियां चिट्ठियां वेख के ते कई भड़क उठे। उन्हें आख्या बिल्कुल नहीं होने दिता जाएगा, अंग्रेज के नाम तो वैसे ही सारा पंजाब चिड़दा सी उन्हां दिनां च। राजा ध्यान सिंह ने कहा बहुत दिनों बीतण की लोड़ नहीं, मेरा विचार यह कि पंजाब के दुश्मन सरदार चेत सिंह पंजाब की आजादी तो कुर्बान कर दिया जाए, महाराजा खड़ग सिंह तख्त तो ला के जेल पा दिया जाए, पंजाब का महाराजा कवरना निहाल सिंह बने। संघा वाली सरदारा ने मुखालफत की थी कि यह गल नहीं चाहिए। ध्यान सिंह कहता जे मेरे मन च बेईमानी हो मैं पंजाब के तख्त से कवरना निहाल सिंह क्यों बिठावा। उन्होंने भी मोहनी मंत्र चल गया, प्रोग्राम बन गया। लो जी 8 अक्तूबर मंगलवार तारीख मुकर्र कर दी गई। 13-14 जने अधी रात के वेले शाही महलों हो तुरे। अगे दो पूर्वी सिपाही पहरा दे रहे थे, उन्होंने वेख के आख्या कौन है, अगो गोली का जवाब दिता गया, भाव उड़ा दिते गए। सियासत आदमी नगर दो मामूली नौकर की कीमत हो सकती है। अगे गए महाराजा खड़ग सिंह का गड़वाई मिलिया, वो वेख के नसन लगा कि मैं खबर देवा, उन्होंने गोली मार के उड़ा दिता। महाराजा खड़ग सिंह के कोल पहुंच गए, सरदार चेत सिंह जाके घोरे में लुक गया, घोरे में कट के लिया के ध्यान सिंह कह लगा, सरदार चेत सिंह जी थोड़े आखे हुए 8 दिन नहीं आए, पर मैं थोड़ी सेवा च हाजिर हो गया हाँ। महाराजा खड़ग सिंह के सामने उसको कतल कर दिता गया। बस ये पहला कतल सी जेड़ा सिख दरबार में होया, इन्हें बाकियों वास्ते रस्ता खोल दिता। महाराजा खड़ग सिंह भी डोगरे तो खत्म करना चाहते थे, पर कोल चूंके कवरना निहाल सिंह महाराणी चंद कौर सी, सोने दी जंजीरों च जकड़ के शाही हवेली महाराजा खड़ग सिंह कैद कर लिया गया। उन्हें बेचारे ने सिर्फ 3 महीने ते 11 दिन राज किया। राजा ध्यान सिंह की कैद में नजरबंद हो गया, पंजाब के तख्त उत्ते कवरना निहाल सिंह बैठ गया। राजा ध्यान सिंह ने शाही हकीम के नाल मिलकर महाराजा खड़ग सिंह जहर देनी शुरू कर दी, रस कपूर ते कस्करी इहोजियां जहर दित्तियां ते सहजे सहजे महाराजा खड़ग सिंह बीमार हुंदा गया। 3 महीने 11 दिन राज करके 1 साल 28 दिन कैद रह के 5 नवंबर 1840 ईस्वी वाले दिन महाराजा खड़ग सिंह स्वर्गवास हो गया। तो इधर इहदी चिखा भी प्यो दे कोल ही तैयार की गई, इहदे नाल 13 राणियां सती कीतियां गईयां। कहिंदे ने राजा ध्यान सिंह ने राणियां नूं कहा, अपने पति नाल सती हो जाओ वरना मार के तलवार टुकड़े टुकड़े करके चिखा भी सुट दूंगा। जाली डोगरे दे हुकम दी देर सी, सिक्का खड़ग सिंह दी चिखा नूं कवरना निहाल सिंह ने लहू लाया, 13 राणियां सती हो गईयां। पिता दा संस्कार कवरना निहाल सिंह कर रहा है, उधर ध्यान सिंह नूं गोदा गुंद रहा है। ये कह लगा अगला सिया, अब कवरना निहाल सिंह जी ज्यौदा किले च ना जाए, चिक्को जाने प्यो पुत्रे नूं जहाजे चाढ़ दिओ। इन्हें कारगरना नूं सद्या, कह लगा अपने तोपखाने विचों 40 सिपाही यूपी दे बगैर वर्दी होर लैके आ जा, नाले तालवी ले आउंगा। गार्डनर लिखदा है कि मैं तो उसे वेले ਕਬਰ ਨਾਲ ਨਿਹਾਲ ਸਿੰਘ ਵੀ ਜਿਉਂਦਾ ਕਿਲੇ ਚ ਨਹੀਂ ਜਾਣਾ ਚਾਹੀਦਾ। ਅਮਰੀਕਾ ਦਾ ਇੱਕ ਅੰਗਰੇਜ਼ ਅਫਸਰ ਸੀ ਮਿਸਟਰ ਗਾਰਡਨਰ, ਪੂਰਾ ਨਾਮ ਸੀ ਉਸਦਾ ਅਲੈਗਜ਼ੈਂਡਰ ਗਾਰਡਨਰ, ਇਹ ਤੋਪਖਾਨੇ ਦਾ ਅਫਸਰ ਸੀ। ਰਾਜਾ ਧਿਆਨ ਸਿੰਘ ਨੇ ਇਸ ਨੂੰ ਕੋਲ ਸੱਦ ਕੇ ਕਿਹਾ, ਆਪਣੇ ਤੋਪਖਾਨੇ ਦੇ ਯੂਪੀ ਦੇ ਸਿਪਾਹੀਆਂ ਵਿੱਚੋਂ 40 ਸਿਪਾਹੀ ਬਗੈਰ ਵਰਦੀ ਔਰ ਇੱਕ ਪਾਲਕੀ ਲੈ ਕੇ ਫੌਰਨ ਜਲਦੀ ਤੋਂ ਜਲਦੀ ਹਜ਼ੂਰੀ ਬਦਾਮੀ ਬਾਗ ਦੇ ਦਰਵਾਜ਼ੇ ਦੇ ਕੋਲ ਪਹੁੰਚ ਜਾ। ਮਿਸਟਰ ਗਾਰਡਨਰ ਲਿਖਦਾ ਹੈ ਕਿ ਮੈਂ ਹੈਰਾਨ ਸਾਂ ਕਿ ਐਡੀ ਛੇਤੀ 40 ਸਿਪਾਹੀਆਂ ਦੀ ਕੀ ਲੋੜ ਪੈ ਗਈ, ਔਰ ਕਹਿੰਦਾ ਮੇਰੇ ਆਉਂਦਿਆਂ ਨੂੰ ਭਾਣਾ ਵਰਤ ਚੁੱਕਾ ਸੀ, ਬਾਅਦ ਵਿੱਚ ਮੈਨੂੰ ਗੱਲ ਦੀ ਸਮਝ ਆਈ। ਪਰ ਚੂੰਕਿ ਗਾਰਡਨਰ ਤੋਂ ਕੁਝ ਲੇਟ ਹੋ ਗਿਆ, ਕਮਰਨਾ ਨਿਹਾਲ ਸਿੰਘ ਨੂੰ ਇਹ ਗੱਲਾਂ ਵਿੱਚੋਂ ਕੁਝ ਸ਼ੱਕ ਮਾਲੂਮ ਹੋਇਆ। ਉਹਨੇ ਉਸੇ ਵੇਲੇ ਅਜੇ ਪਿਤਾ ਦਾ ਸੰਸਕਾਰ ਹੋਇਆ ਵੀ ਨਹੀਂ ਸੀ, ਜਾਂ ਰਾਜਾ ਗੁਲਾਬ ਸਿੰਘ ਦੇ ਪੁੱਤਰ ਮੀਆਂ ਊਧਮ ਸਿੰਘ ਦਾ ਹੱਥ ਫੜਿਆ ਤੇ ਸ਼ਾਹੀ ਕਿਲੇ ਨੂੰ ਹੋ ਤੁਰਿਆ। ਹਜ਼ੂਰੀ 12 ਦਰੀ ਨੂੰ ਸਾਹਮਣਾ ਇੱਕ ਦਰਵਾਜ਼ਾ ਸੀ ਜਿਹਨੂੰ ਅੱਗੇ ਲੋਕ ਬਦਾਮੀ ਬਾਗ ਦਾ ਦਰਵਾਜ਼ਾ ਕਹਿੰਦੇ ਸੀ। ਹੁਣ ਰਾਜਾ ਧਿਆਨ ਸਿੰਘ ਨੇ ਪ੍ਰੋਗਰਾਮ ਬਣਾਇਆ, ਦਰਵਾਜ਼ੇ ਦੇ ਉੱਤੇ ਕਰਨਲ ਵਿਜੈ ਸਿੰਘ ਨੂੰ ਕੁਝ ਸਿਪਾਹੀਆਂ ਸਣੇ ਬਿਠਾ ਦਿੱਤਾ। ਉਹਨਾਂ ਨੂੰ ਹੁਕਮ ਦਿੱਤਾ ਕਿ ਜਦੋਂ ਕਰਨਲ ਨਿਹਾਲ ਸਿੰਘ ਦਰਵਾਜ਼ੇ ਦੇ ਹੇਠਾਂ ਆਵੇ ਬਰੂਦ ਨੂੰ ਅੱਗ ਦੇ ਦਿਓ, ਦਰਵਾਜ਼ਾ ਉੱਤੇ ਡਿੱਗ ਪਾ। ਉਹਦੇ ਬਿਲਕੁਲ ਸਾਹਮਣੇ ਹਜ਼ੂਰੀ 12 ਦਰੀ ਉੱਤੇ ਧਿਆਨ ਸਿੰਘ ਦਾ ਪੁੱਤਰ ਹੀਰਾ ਸਿੰਘ ਬੈਠਾ ਸੀ। ਉਹਦੀ ਡਿਊਟੀ ਇਹ ਲੱਗੀ ਕਿ ਜਦੋਂ ਕਰਨਲ ਨਿਹਾਲ ਸਿੰਘ ਦਰਵਾਜ਼ੇ ਦੇ ਹੇਠਾਂ ਆ ਜਾਏ, ਰਾਜਾ ਹੀਰਾ ਸਿੰਘ ਰੁਮਾਲ ਦਾ ਇਸ਼ਾਰਾ ਕਰੇ, ਉਸੇ ਵੇਲੇ ਕਰਨਲ ਵਿਜੈ ਸਿੰਘ ਬਰੂਦ ਨੂੰ ਅੱਗ ਦੇ ਦੇਵੇ। ਹੁਣ ਜਦੋਂ ਮੀਆਂ ਊਧਮ ਸਿੰਘ ਦਾ ਹੱਥ ਫੜ ਕੇ ਤੇ ਕਰਨਲ ਨਿਹਾਲ ਸਿੰਘ ਆ ਰਿਹਾ ਸੀ, ਹੀਰਾ ਸਿੰਘ ਨੇ ਆਪਣੇ ਪਿਓ ਵੱਲ ਇਸ਼ਾਰਾ ਕੀਤਾ ਕਿ ਮੇਰਾ ਤਾਏ ਦਾ ਪੁੱਤ ਵੀ ਨਾਲ ਆ ਰਿਹਾ ਹੈ, ਕਿਵੇਂ ਕੀਤਾ ਜਾਏ, ਸਾਡਾ ਊਧਮ ਸਿੰਘ ਨਾਲ ਮਰਦਾ ਹੈ। ਤੇ ਇਸ਼ਾਰੇ ਨਾਲ ਹੀ ਰਾਜਾ ਧਿਆਨ ਸਿੰਘ ਕਹਿਣ ਲੱਗਾ ਕਿ ਹੀਰਾ ਸਿੰਘ ਸਾਡਾ ਊਧਮ ਸਿੰਘ ਬੇਸ਼ੱਕ ਮਰ ਜਾਏ, ਪਰ ਕਰਨਲ ਨਿਹਾਲ ਸਿੰਘ ਜਿਉਂਦਾ ਕਿਲੇ ਚ ਨਹੀਂ ਜਾਣਾ ਚਾਹੀਦਾ। ਲਓ ਜੀ, ਜਦ ਕਰਨਲ ਨਿਹਾਲ ਸਿੰਘ ਤੇ ਮੀਆਂ ਊਧਮ ਸਿੰਘ ਦਰਵਾਜ਼ੇ ਦੇ ਹੇਠਾਂ ਆਏ, ਹੀਰਾ ਸਿੰਘ ਨੇ ਰੁਮਾਲ ਦਾ ਇਸ਼ਾਰਾ ਕੀਤਾ, ਕਰਨਲ ਵਿਜੈ ਸਿੰਘ ਨੇ ਅੱਗ ਦੇ ਦਿੱਤੀ, ਦਾੜ ਕਰਦਾ ਦਰਵਾਜ਼ਾ ਇਉਂ ਥੱਲੇ ਹਾਂ ਡਿੱਗਿਆ। ਥਾਂ ਹੀ ਮਰ ਗਿਆ। ਤੇ ਕਬਰ ਨੂੰ ਨਿਹਾਲ ਸਿੰਘ ਦੇ ਕੰਨ ਦੇ ਉਤਲੇ ਪਾਸੇ ਮਾਮੂਲੀ ਜੀ ਚੋਟ ਆਈ, ਇੱਕ ਰੁਪਏ ਜਿੰਨਾ ਚੌੜਾ ਜ਼ਖਮ ਹੋਇਆ, ਪਰ ਉਹਦੇ ਵਿੱਚੋਂ ਵੀ ਨਾ ਲਹੂ ਵਗਿਆ ਤੇ ਨਾ ਸਿਮਿਆ। ਰਾਜਾ ਧਿਆਨ ਸਿੰਘ ਨੇ ਪਹਿਲਾਂ ਇੰਤਜ਼ਾਮ ਕੀਤਾ ਸੀ, ਦਰਵਾਜ਼ੇ ਦੇ ਨਾਲ ਦੀ ਕੋਠੜੀ ਵਿੱਚ ਪੰਜ ਸਿਪਾਹੀ ਬਗੈਰ ਵਰਦੀ ਤੋਂ ਯੂਪੀ ਦੇ ਭੱਜੇ ਔਰ ਇੱਕ ਪਾਲਕੀ ਅੱਗੇ ਹੀ ਮੌਜੂਦ ਸੀ, ਤੇ ਉਹ ਸਿਪਾਹੀ ਵੀ ਗਾਰਡਨਰ ਦੇ ਤੋਪਖਾਨੇ ਦੇ ਸੀ। ਉਹ ਫੌਰਨ ਪਾਲਕੀ ਲੈ ਕੇ ਆ ਗਏ। ਗਵਰਨਰ ਨਿਹਾਲ ਸਿੰਘ ਨੂੰ ਪਾਲਕੀ ਵਿੱਚ ਪਾਇਆ, ਕਿਉਂਕਿ ਦਰਵਾਜ਼ੇ ਦੇ ਡਿੱਗਣ ਨਾਲ ਖੜਾਕਾ ਹੋਇਆ, ਬਰੂਦ ਦੇ ਧਮਾਕੇ ਨਾਲ ਕਮਰ ਸਾਹਿਬ ਦੇ ਹੋਸ਼ ਹੋ ਗਏ। ਪਾਲਕੀ ਵਿੱਚ ਪਾਇਆ, ਕਿਲ੍ਹੇ ਵਿੱਚ ਲੈ ਗਏ। ਸਰਦਾਰ ਲਹਿਣਾ ਸਿੰਘ ਮਜੀਠੀਆ ਤੇ ਕੁਝ ਹੋਰ ਸਰਦਾਰ ਅੰਦਰ ਜਾਣਾ ਚਾਹੁੰਦੇ ਸੀ ਨਾਲ, ਰਾਜਾ ਧਿਆਨ ਸਿੰਘ ਨੇ ਧੱਕੇ ਮਾਰ ਕੇ ਸਭ ਨੂੰ ਬਾਹਰ ਕਰ ਦਿੱਤਾ। ਵੱਡਾ ਦਰਵਾਜ਼ਾ ਬੰਦ ਕਰਕੇ ਜੰਦਰਾ ਲਾ ਦਿੱਤਾ ਔਰ ਬੂਹੇ ਅੱਗੇ ਡੋਗਰਾ ਫੌਜ ਖੜੀ ਕਰ ਦਿੱਤੀ। ਕਮਰ ਨੂੰ ਨਿਹਾਲ ਸਿੰਘ ਨੂੰ ਕਿਲ੍ਹੇ ਦੇ ਸਪੈਸ਼ਲ ਕਮਰੇ ਵਿੱਚ ਲੈ ਗਏ ਔਰ ਜਾ ਕੇ ਮੰਜੇ ਉੱਤੇ ਲਟਾ ਦਿੱਤਾ। ਜਦ ਦਰਵਾਜ਼ਾ ਟਿਕਾ ਤਾਂ ਉਸਦੇ ਖੜਾਕ ਨਾਲ ਦੂਰ ਦੂਰ ਤੱਕ ਦੁਨੀਆਂ ਵਿੱਚ ਦਹਿਸ਼ ਆ ਗਿਆ। ਉੱਧਰ ਮਹਾਰਾਣੀ ਚੰਦ ਕੌਰ ਔਰ ਬੀਬੀ ਨਾਨਕੀ, ਮਹਾਰਾਣੀ ਚੰਦ ਕੌਰ ਕਵਰਨਾ ਨਿਹਾਲ ਸਿੰਘ ਦੀ ਮਾਤਾ, ਮਹਾਰਾਜਾ ਖੜਕ ਸਿੰਘ ਦੀ ਪਤਨੀ, ਸਰਦਾਰ ਜੈਮਲ ਸਿੰਘ ਘਨੱਈਏ ਦੀ ਲੜਕੀ, ਔਰ ਬੀਬੀ ਨਾਨਕੀ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਲੜਕੀ ਔਰ ਕਵਰਨਾ ਨਿਹਾਲ ਸਿੰਘ ਦੀ ਮਹਾਰਾਣੀ। ਉੱਧਰ ਚਿਖਾ ਦੇ ਕੌਣ ਮੌਜੂਦ ਸਨ, ਕਿਉਂਕਿ ਉਸ ਵੇਲੇ ਮਹਾਰਾਜਾ ਖੜਕ ਸਿੰਘ ਦਾ ਜੇ ਸੰਸਕਾਰ ਹੋ ਰਿਹਾ ਸੀ। ਕੁਝ ਹੋਰ ਰਾਣੀਆਂ ਸਮੇਤ ਮਹਾਰਾਣੀ ਚੰਦ ਕੌਰ ਦੇ ਅੱਗੇ ਗਮ ਦੇ ਸਾਗਰ ਡੁੱਬੀ ਪਈ ਸੀ। ਗਮ ਦੇ ਸਾਗਰ ਵਿੱਚ ਡੁੱਬੀ ਹੋਈ ਨੂੰ ਉੱਤੋਂ ਹੋਰ ਮਨਹੂਸ ਖਬਰ ਮਿਲ ਗਈ ਕਿ ਤੱਤਰੀਆ ਤੇਰੇ ਪੁੱਤਰ ਉੱਤੇ ਵੀ ਦਰਵਾਜ਼ਾ ਡਿੱਗ ਪਿਆ।
ਵਿਚਾਰੀ ਮਹਾਰਾਣੀ ਚੰਦ ਕੌਰ ਮਹਿੰਦੀ ਰੰਗੇ ਹੱਥਾਂ ਨਾਲ ਸ਼ਾਹੀ ਕਲੇਜਾ ਦਰਵਾਜ਼ੇ ਤੇ ਖੜੀ ਕਿਉਂ ਖੇਡ ਰਹੀ?